ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਬਾਬਾ ਕਰਮ ਸਿੰਘ ਜੀ ਦੀ ਜੀਵਨੀ ਦੇ ਚਾਤ ਪਾਵਾਂਗੇ। ਆਦਿ ਪੁਰਖ ਅਕਾਲ ਮੂਰਤ ਕਰਤਾ ਪੁਰਖ ਜੀ ਦੇ ਅਪਣਾਏ ਹੋਏ ਸੁਭਾਗੇ ਜੀਵ ਵਾਹਿਗੁਰੂ ਜੀ ਦੇ ਜਾਦੂਗਰੀ ਦੇ ਇਸ ਦਿਸਦੇ ਸੰਸਾਰ ਨਾਟਕ ਵਿੱਚ ਝਲਕ ਦਿਖਾ ਕੇ ਅਲੋਪ ਹੋ ਜਾਂਦੇ ਹਨ। ਪੰਜ ਭੂਤਕ ਉਹਨਾਂ ਦੀ ਸ਼ਕਤੀ ਦੇ ਬਰਕਤ ਇਸ ਸੰਸਾਰ ਵਿੱਚ ਕੰਮ ਕਰਦੀ ਰਹਿੰਦੀ ਹੈ, ਕਿਉਂਕਿ ਉਹ ਆਪਾ ਤਿਆਗ ਕੇ ਵਾਹਿਗੁਰੂ ਜੀ ਦੀ ਸਰਬ ਜੋਤ ਵਿੱਚ ਲੀਨ ਹੋ ਜਾਂਦੇ ਹਨ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਮਹਾਂਪੁਰਸ਼ਾਂ ਦੇ ਜੀਵਨ ਲਿਖਦੇ ਲਿਖਦੇ ਜਦ ਬਾਬਾ ਕਰਮ ਸਿੰਘ ਜੀ ਦੇ ਸੰਬੰਧੀ ਕੁਝ ਲਿਖਣ ਦਾ ਫੁਰਨਾ ਬਣਿਆ ਤਾਂ ਕਈ ਥਾਂ ਪੁੱਛ ਕਰਨ ਮਗਰੋਂ ਪਿੰਡ ਮਕਸੂਦਪੁਰ ਪਹੁੰਚਿਆ, ਜਿੱਥੇ ਕਿ ਬਾਬਾ ਜੀ ਦੇ ਡੇਰੇ ਨੂੰ ਥਾਂ ਅਲਾਟ ਹੋਈ ਹੈ। ਇਸ ਡੇਰੇ ਦੇ ਇੱਕ ਦੋ ਸੇਵਕ ਨਾਲ ਕੁਝ ਥੋੜੀ ਜਿਹੀ ਮੇਰੀ ਗੱਲਬਾਤ ਹੋਈ, ਪਰ ਬਾਬਾ ਜੀ ਦੇ ਜੀਵਨ ਸੰਬੰਧੀ ਬਹੁਤੀ ਵਾਕਫੀ ਨਾ ਮਿਲ ਸਕੀ। ਹਾਂ, ਇੰਨਾ ਜ਼ਰੂਰ ਹੋਇਆ ਕਿ ਕੁਝ ਉਗ ਸੁਗ ਮਿਲ ਗਈ ਕਿ ਬਾਬਾ ਜੀ ਦੇ ਜੀਵਨ ਸੰਬੰਧੀ ਮੈਨੂੰ ਕਿੱਥੋਂ ਕਿੱਥੋਂ ਕੀ ਸਮਾਚਾਰ ਮਿਲ ਸਕਦਾ। ਉਸੇ ਦਿਨ ਹੀ ਮਕਸੂਦਪੁਰ ਤੋਂ ਮੈਂ ਵਾਪਸ ਚੱਲ ਪਿਆ। ਕਾਫ਼ੀ ਹਨੇਰਾ ਹੋ ਚੁੱਕਿਆ ਸੀ ਮੈਨੂੰ। ਇਸ ਥਾਂ ਤੋਂ ਕੁਝ ਪੈਂਡਾ ਕੱਚਾ ਰਸਤਾ ਚੱਲ ਕੇ ਇੱਕ ਪੱਕੀ ਸੜਕ ਮਿਲਦੀ ਹੈ। ਇਸ ਸੜਕ 'ਤੇ ਕੁਝ ਮੀਲ ਚੱਲ ਕੇ ਇੱਕ ਜਰਨੈਲੀ ਸੜਕ ਭਾਵ GT ਰੋਡ 'ਤੇ ਪਹੁੰਚ ਜਾਈਦਾ। ਪੱਕੀ ਸੜਕ ਤੱਕ ਪਹੁੰਚਦੇ ਚੌਖਾ ਸਮਾਂ ਹੋ ਚੁੱਕਿਆ ਸੀ ਅਤੇ ਕਿਰਾਏ ਵਾਲੀਆਂ ਬੱਸਾਂ ਹੁਣ ਉੱਥੋਂ ਨਿਕਲ ਚੁੱਕੀਆਂ ਸਨ, ਭਾਵ ਹੁਣ ਉਹ ਨਹੀਂ ਸੀ ਆ ਰਹੀਆਂ। ਇਸ ਕਰਕੇ ਮੈਂ ਪੈਦਲ ਹੀ ਚੱਲ ਪਿਆ ਸਾਂ, ਬਿਨਾਂ ਕੁਝ ਸੋਚੇ ਵਿਚਾਰੇ। ਅਜੇ ਥੋੜ੍ਹੀ ਦੂਰ ਗਿਆ ਹੀ ਹੋਵਾਂਗਾ ਕਿ ਪਿੱਛੋਂ ਆ ਰਹੀ ਇੱਕ ਵੈਨ ਅਚਾਨਕ ਹੀ ਮੇਰੇ ਪਾਸ ਆ ਖਲੋਤੀ। ਇਸ ਨੂੰ ਰੋਕਣ ਵਾਸਤੇ ਮੈਂ ਕੋਈ ਇਸ਼ਾਰਾ ਵੀ ਨਹੀਂ ਸੀ ਕੀਤਾ, ਇਸ ਕਰਕੇ ਮੈਂ ਇਸ਼ਾਰਾ ਨਹੀਂ ਕੀਤਾ ਕਿ ਇਹ ਕਿਸੇ ਦੀ ਨਿੱਜੀ ਕਾਰ ਹੋਵੇਗੀ, ਪਰ ਇਹ ਇੱਕ ਪੁਲਿਸ ਵਾਲੇ ਦੀ ਵੈਨ ਸੀ ਜਿਸ ਵਿੱਚ ਕੁਝ ਸਿਪਾਹੀ ਅਤੇ ਇੱਕ ਥਾਣੇਦਾਰ ਸੀ। ਕਿਸੇ ਥਾਂ ਤੋਂ ਛਾਪਾ ਮਾਰ ਕੇ ਆ ਰਹੇ ਸਨ। ਥਾਣੇਦਾਰ ਨੇ ਪੁੱਛਿਆ ਕਿ ਕਿੱਥੇ ਜਾਣਾ ਹੈ। ਮੈਂ ਉੱਤਰ ਦਿੱਤਾ ਕਿ ਜਲੰਧਰ। ਉਸ ਨੇ ਵੈਨ ਵਿੱਚ ਬੈਠਣ ਲਈ ਇਸ਼ਾਰਾ ਕੀਤਾ। ਅਸੀਂ ਥੋੜ੍ਹੇ ਚਿਰ ਵਿੱਚ ਹੀ ਜਰਨੈਲੀ ਸੜਕ 'ਤੇ ਪਹੁੰਚ ਗਏ। ਪੁਲਿਸ ਨੇ ਅੰਮ੍ਰਿਤਸਰ ਵੱਲ ਜਾਣਾ ਸੀ, ਜਲੰਧਰ ਦੂਜੇ ਪਾਸੇ ਸੀ। ਥਾਣੇਦਾਰ ਨੇ ਆਪਣੀ ਵੈਨ ਉੱਥੇ ਖੜ੍ਹੀ ਕਰ ਲਈ ਅਤੇ ਆਪ ਬਾਹਰ ਨਿਕਲ ਕੇ ਖੜ੍ਹਾ ਹੋ ਗਿਆ ਅਤੇ ਆਖਿਆ ਕਿ ਸਵਾਰੀ ਦੀ ਬੱਸ ਹੁਣ ਕੋਈ ਮਿਲਣੀ ਨਹੀਂ, ਮੈਂ ਜਲੰਧਰ ਪਹੁੰਚਾਉਣ ਦਾ ਪ੍ਰਬੰਧ ਕਰਕੇ ਇੱਥੋਂ ਚਲਾ ਜਾਵਾਂਗਾ। ਕਿੰਨੀ ਦੇਰ ਹੀ ਉਡੀਕ ਕਰਨ ਮਗਰੋਂ ਅੰਮ੍ਰਿਤਸਰ ਵੱਲੋਂ ਇੱਕ ਟਰੱਕ ਆਉਂਦਾ ਦਿਸਿਆ। ਥਾਣੇਦਾਰ ਨੇ ਉਸ ਨੂੰ ਰੋਕਿਆ ਅਤੇ ਆਖਿਆ ਕਿ ਇਹਨਾਂ ਨੂੰ ਜਲੰਧਰ ਲੈ ਜਾ, ਜਿਸ ਥਾਂ ਆਖਣ ਉੱਥੇ ਉਤਾਰ ਦੇਵੀਂ। ਬਹੁਤ ਆਰਾਮ ਨਾਲ ਲਿਜਾਈ ਅਤੇ ਕੋਈ ਪੈਸਾ ਹਰਗਿਜ਼ ਨਾ ਲਈ, ਨਾਲ ਹੀ ਟਰੱਕ ਦਾ ਨੰਬਰ ਨੋਟ ਕਰ ਲਿਆ। ਉਪਰੋਕਤ ਦੋ ਕੁ ਛੋਟੇ ਵਾਕਾਂ ਤੋਂ ਬਿਨਾਂ ਥਾਣੇਦਾਰ ਨੇ ਮੇਰੇ ਨਾਲ ਹੋਰ ਕੋਈ ਗੱਲਬਾਤ ਨਹੀਂ ਕੀਤੀ, ਨਾ ਕੁਝ ਪੁੱਛਿਆ। ਮੇਰੀ ਉਸ ਨਾਲ ਕੋਈ ਜਾਣ ਪਛਾਣ ਨਹੀਂ ਸੀ। ਮੈਂ ਬਹੁਤ ਹੀ ਸਧਾਰਨ ਲਿਬਾਸ ਵਿੱਚ ਸਾਂ, ਕੇਵਲ ਕਮੀਜ਼ ਅਤੇ ਖੁੱਲ੍ਹਾ ਪਜਾਮਾ। ਪੰਜਾਬ ਪੁਲਿਸ ਵਾਲੇ ਉਂਝ ਹੀ ਬੜੇ ਮਜ਼ਾਜ਼ੀ ਅਤੇ ਆਕੜਖਾ ਹੁੰਦੇ ਹਨ। ਆਖਣ ਨੂੰ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਸਭ ਇਤਫਾਕ ਦੀ ਗੱਲ ਸੀ, ਪਰ ਵਾਹਿਗੁਰੂ ਦੀ ਬਖਸ਼ਿਸ਼ ਦ੍ਰਿਸ਼ਟੀ ਅਨੁਸਾਰ ਇਹ ਸਪਸ਼ਟ ਪਿਆ ਚਾਪਦਾ ਸੀ ਕਿ ਉਸ ਦੇ ਕਰਤੱਬ ਦੇ ਪਿੱਛੇ ਇੱਕ ਅਣਦਿਸਦੀ ਤਾਰ ਉਸਦੇ ਮਨ ਨੂੰ ਪ੍ਰੇਰਨਾ ਕਰ ਰਹੀ ਸੀ, ਜਿਸ ਨੂੰ ਉਹ ਆਪ ਵੀ ਸਮਝ ਨਹੀਂ ਸੀ ਰਿਹਾ। ਮੈਂ ਕਦੇ ਹੋਤੀ ਮਰਦਾਨੀ ਗਿਆ, ਬਾਬਾ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਇਹ ਸਿੱਟਾ ਯਕੀਨੀ ਤੌਰ 'ਤੇ ਕੇਵਲ ਬਾਬਾ ਜੀ ਦੀ ਛੋਟੀ ਜਿਹੀ ਪਿਆਰ ਭਰੀ ਯਾਦ ਦਾ ਸਦਕਾ ਸੀ, ਜਿਸ ਅਧੀਨ ਮੈਂ ਮਕਸੂਦਪੁਰ ਗਿਆ ਸਾਂ। ਹੁਣ ਮੇਰੇ ਮਨ ਵਿੱਚ ਬਾਬਾ ਜੀ ਸੰਬੰਧੀ ਜਾਣਕਾਰੀ ਦੀ ਹੋਰ ਵਧੇਰੇ ਇੱਛਾ ਹੋ ਗਈ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਮਾ ਚੁੱਕੀਆਂ ਸੁਭਾਗ ਹਸਤੀਆਂ ਸਥੂਲ ਸਰੀਰ ਕਰਕੇ ਤਾਂ ਅਲੋਪ ਹੋ ਜਾਂਦੀਆਂ ਹਨ, ਪਰ ਉਹਨਾਂ ਦੇ ਅੰਦਰ ਦੀ ਜੋਤ ਅਮਰ ਹੁੰਦੀ ਹੈ। ਭਾਵੇਂ ਕਿੰਨਾ ਸਮਾਂ ਬੀਤ ਜਾਵੇ, ਮਨੁੱਖੀ ਸੁਭਾਅ ਹੀ ਕੁਝ ਅਜਿਹਾ ਹੈ ਕਿ ਜੇ ਕਿਸੇ ਨੂੰ ਇਸ ਨੂੰ ਇੱਕ ਵਾਰ ਉੱਚਾ ਹੁਲਾਰਾ ਮਿਲ ਜਾਵੇ ਨਾ, ਫਿਰ ਵੀ ਸਮੇਂ ਦੇ ਅਸਰ ਹੇਠ ਇਹ ਹੌਲੀ ਹੌਲੀ ਹੇਠਾਂ ਨੂੰ ਤਿਲਕ ਜਾਂਦਾ ਹੈ। ਸ਼ਾਇਦ ਇਸੇ ਲਈ ਵਾਹਿਗੁਰੂ ਜੀ ਆਪਣੀ ਖਲਕਤ 'ਤੇ ਮਿਹਰ ਕਰਕੇ ਸਮੇਂ ਸਮੇਂ ਅਜਿਹੀਆਂ ਵਿਅਕਤੀਆਂ ਇਸ ਦੁਨੀਆਂ ਵਿੱਚ ਭੇਜਦੇ ਰਹਿੰਦੇ ਹਨ, ਜੋ ਆਪ ਵੀ ਗੁਰੂ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਆਪਣਾ ਜੀਵਨ ਇੱਕ ਨਮੂਨੇ ਦਾ ਜੀਵਨ ਬਣਾ ਕੇ ਪਿਛੜ ਗਿਆ ਨੂੰ ਮੁੜ ਚੇਤਾਵਨੀ ਦੇ ਕੇ ਉੱਚਾ ਕਰਨ 'ਤੇ ਲਾ ਦਿੰਦੇ ਹਨ। ਬਾਬਾ ਕਰਮ ਸਿੰਘ ਜੀ ਉਹਨਾਂ ਉੱਚ ਹਸਤੀਆਂ ਵਿੱਚੋਂ ਇੱਕ ਸਨ। ਆਪ ਸੰਬੰਧੀ ਅਸਾਂ 100 ਸਾਖੀ ਵਿੱਚ ਪੜ੍ਹਿਆ ਹੈ। ਸੰਤ ਅਤਰ ਸਿੰਘ ਜੀ ਨੇ ਇੱਕ ਵਾਰ ਸਹਿਜ ਸੁਭਾਅ ਆਖਿਆ ਸੀ ਕਿ ਅਸੀਂ 7 ਆਏ ਹਾਂ, ਪੰਜ ਸੰਤ ਦੇ ਭੇਖ ਵਿੱਚ ਅਤੇ ਦੋ ਗ੍ਰਿਸਤੀ। ਬਾਬਾ ਕਰਮ ਸਿੰਘ ਜੀ ਦਾ ਜੀਵਨ ਅਤੇ ਬਾਲਪਣ। ਅਜਿਹੇ ਬਾਬਾ ਕਰਮ ਸਿੰਘ ਜੀ ਨੇ ਸੰਨ 1826 ਵਿੱਚ ਪਿੰਡ ਕਾਜ਼ੀਪੁਰ ਜ਼ਿਲ੍ਹਾ ਰਾਵਲਪਿੰਡੀ ਵਿਖੇ ਪਿਤਾ ਭਾਈ ਕਿਰਪਾਲ ਸਿੰਘ ਅਤੇ ਮਾਤਾ ਬੀਬੀ ਸੂਬ ਕੌਰ ਦੇ ਘਰ ਜਨਮ ਲਿਆ। ਮਾਤਾ ਪਿਤਾ ਨੂੰ ਬਹੁਤ ਉਤਸ਼ਾਹ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾਮ ਕਰਮ ਸਿੰਘ ਰੱਖਿਆ ਗਿਆ। ਆਪ ਦਾ ਸਰੀਰ ਸੁੰਦਰ, ਸੁਡੋਲ ਤੇ ਕੁਝ ਭਾਰਾ ਸੀ। ਬਚਪਨ ਵਿੱਚ ਹੀ ਆਪ ਦਾ ਸੁਭਾਅ ਗੰਭੀਰ ਅਤੇ ਬਾਕੀ ਬਾਲਾਂ ਨਾਲੋਂ ਵੱਖਰਾ ਸੀ। ਛਲ, ਚਾਲਾਕੀ, ਝੂਠ ਆਦਿ ਤਾਂ ਆਪ ਦੇ ਸੁਭਾਅ ਵਿੱਚ ਉੱਕਾ ਹੀ ਨਹੀਂ ਸੀ। ਹਮੇਸ਼ਾ ਸ਼ਾਂਤ ਚਿੱਤ ਰਹਿੰਦੇ ਤੇ ਘੱਟ ਵਚਨ ਕਰਦੇ। ਆਮ ਬੱਚਿਆਂ ਵਿੱਚ ਰਲ ਕੇ ਖੇਲਣਾ ਬੈਠਣਾ ਆਪ ਨੂੰ ਚੰਗਾ ਨਹੀਂ ਸੀ ਲੱਗਦਾ ਅਤੇ ਵਧੇਰੇ ਕਰਕੇ ਇਕਾਂਤ ਪਸੰਦ ਕਰਦੇ ਸੋ। ਬਾਬਾ ਜੀ ਦੇ ਪਿਤਾ ਬਹੁਤ ਨੇਕ ਅਤੇ ਇੱਕ ਅੱਛੇ ਗੁਰਸਿੱਖ ਸਨ। ਉਹਨਾਂ ਨੇ ਛੋਟੀ ਅਵਸਥਾ ਵਿੱਚ ਹੀ ਆਪਣੇ ਸਪੁੱਤਰ ਨੂੰ ਗੁਰਮੁਖੀ ਪੜ੍ਹਾਈ ਅਤੇ ਗੁਰਬਾਣੀ ਵੱਲ ਲਾਇਆ। ਬਾਬਾ ਜੀ ਗੁਰਬਾਣੀ ਵਿੱਚ ਕੁਝ ਉਚੇਚੀ ਹੀ ਦਿਲਚਸਪੀ ਲੈਣ ਲੱਗ ਪਏ। ਗੁਰਬਾਣੀ ਬਹੁਤ ਚਾਉ ਨਾਲ ਪੜ੍ਹਦੇ ਤੇ ਵਿਚਾਰਦੇ। ਕੁਝ ਵੱਡੇ ਹੋ ਕੇ ਆਪ ਨੇ ਬਾਬਾ ਰਾਮ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕਰ ਲਿਆ। ਫੌਜ ਵਿੱਚ ਨੌਕਰੀ। ਆਪ ਦਾ ਕੱਦ ਅਤੇ ਸਿਹਤ ਬਹੁਤ ਵਧੀਆ ਅੱਛੀ ਸੀ। 18 ਸਾਲ ਦੀ ਉਮਰ ਹੋਣ ਤੇ ਆਪ ਸਿੱਖ ਰਾਜ ਦੀ ਫੌਜ ਵਿੱਚ ਭਰਤੀ ਹੋ ਗਏ। ਅਜੇ ਥੋੜਾ ਸਮਾਂ ਬੀਤਿਆ ਹੀ ਸੀ ਕਿ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਅਤੇ ਇੱਕ ਛਾਉਣੀ ਹੋਤੀ ਮਰਦਾਨ ਵੀ ਆ ਪਈ। ਬਾਬਾ ਜੀ ਦਾ ਝੁਕਾਅ ਫੌਜੀ ਨੌਕਰੀ ਵੱਲ ਕੁਝ ਵਧੇਰੇ ਸੀ ਅਤੇ ਹੁਣ ਹੋਤੀ ਮਰਦਾਨ ਦੀ ਪਲਟਨ ਵਿੱਚ ਆਪ ਭਰਤੀ ਹੋਏ। ਇਸ ਪਲਟਨ ਦਾ ਨਾਂ ਗਾਇਡ ਪਲਟਨ ਸੀ। ਚੇਤੇ ਰਹੇ ਕਿ ਇਹ ਪਲਟਨ 1947 ਈਸਵੀ ਤੱਕ ਹੋਤੀ ਮਰਦਾਨੀ ਰਹੀ। ਸਿੱਖਾਂ ਦੀ ਬਹਾਦਰੀ ਦੀ ਤਾਂਕ ਅੰਗਰੇਜ਼ਾਂ ਦੇ ਮਨ ਵਿੱਚ ਬੈਠ ਚੁੱਕੀ ਸੀ। ਇਸ ਕਰਕੇ ਅੰਗਰੇਜ਼ ਅਫਸਰ ਸਿੱਖ ਫੌਜੀਆਂ ਦੀ ਬਹੁਤ ਕਦਰ ਕਰਦੇ ਸਨ। ਉਹਨਾਂ ਦਾ ਖਿਆਲ ਸੀ ਕਿ ਜੋ ਸਿੱਖ ਆਪਣੇ ਧਰਮ ਵਿੱਚ ਵਧੇਰੇ ਪੱਕਾ ਹੋਵੇਗਾ ਉਹ ਉਨਾ ਹੀ ਬਹਾਦਰ, ਵਫ਼ਾਦਾਰ ਤੇ ਯੋਗ ਸਿਪਾਹੀ ਹੋਵੇਗਾ। ਇਸ ਕਰਕੇ ਸਿੱਖ ਫੌਜੀਆਂ ਨੂੰ ਅੰਮ੍ਰਿਤ ਛਕਣ ਤੇ ਰਹਿਤ ਰੱਖਣ ਲਈ ਪ੍ਰੇਰਣਾ ਕੀਤੀ ਜਾਂਦੀ ਸੀ। ਬਾਬਾ ਜੀ ਦੇ ਗੁਣਾਂ ਦਾ ਪਲਟਨ ਦੇ ਅੰਗਰੇਜ਼ ਅਫਸਰਾਂ ਪਰ ਕਾਫ਼ੀ ਪ੍ਰਭਾਵ ਪੈ ਗਿਆ ਅਤੇ ਛੇਤੀ ਹੀ ਆਪ ਨੂੰ ਪੇ ਹਵਲਦਾਰ ਬਣਾ ਦਿੱਤਾ ਗਿਆ। ਫੌਜ ਦਾ ਕਮਾਂਡਰ ਵੀ ਆਪ ਦੀ ਬਹੁਤ ਕਦਰ ਰਿਸਪੈਕਟ ਕਰਦਾ ਸੀ। ਫੌਜ ਦੇ ਸਾਥੀ ਸਿਪਾਹੀ ਵੀ ਆਪ ਦਾ ਬਹੁਤ ਸਤਿਕਾਰ ਕਰਦੇ ਸਨ। ਆਪਣੇ ਮਿੱਠੇ, ਨਿਰਛਲ, ਨੇਕ, ਕੋਮਲ ਸੁਭਾਅ ਕਰਕੇ ਅਤੇ ਹਰ ਇੱਕ ਨਾਲ ਪ੍ਰੇਮ ਤੇ ਹਮਦਰਦੀ ਭਰਿਆ ਵਰਤਾਓ ਕਰਨ ਵਾਲੇ ਆਪ ਹਰਮਨ ਪਿਆਰੇ ਬਣ ਗਏ। ਕੋਈ ਵੀ ਲੋੜਵੰਦ ਹੋਵੇ ਉਸ ਦੀ ਸਹਾਇਤਾ ਬਹੁਤ ਉਤਸ਼ਾਹ ਨਾਲ ਕਰਦੇ। ਜਿਸ ਦਾ ਜੀਵਨ ਸੱਚਾ ਸੁੱਚਾ ਹੁੰਦਾ ਉਸ ਵਿੱਚ ਇਹ ਗੁਣ ਸਹਿਜ ਸੁਭਾਅ ਹੀ ਆ ਜਾਂਦੇ ਹਨ ਅਤੇ ਉੱਚੀ ਆਤਮਕ ਅਵਸਥਾ ਦਾ ਪ੍ਰਭਾਵ ਤੇ ਪੈ ਜਾਂਦਾ ਹੈ। ਇੱਕ ਵਾਰ ਲਾਲ ਨਾਮ ਦਾ ਇੱਕ ਸਿੱਖ ਇਸੇ ਗਾਈਡ ਪਲਟਨ ਵਿੱਚ ਭਰਤੀ ਹੋਣ ਵਾਸਤੇ ਹੋਤੀ ਆਇਆ। ਭਰਤੀ ਹੋਣ ਵਾਸਤੇ ਸਖਤ ਦੀ ਲੋੜ, ਜਿਸ ਦਾ ਉਹ ਪ੍ਰਬੰਧ ਨਾ ਕਰ ਸਕਿਆ। ਜਿਸ ਉਤਸ਼ਾਹ ਨਾਲ ਭਰਤੀ ਹੋਣ ਆਇਆ ਸੀ ਉਹ ਨਿਰਾਸ਼ਤਾ ਵਿੱਚ ਬਦਲ ਗਿਆ ਅਤੇ ਬਹੁਤ ਨਿੰਮੋ ਚੁਣਾ ਜਿਹਾ ਹੋ ਕੇ ਵਾਪਸ ਮੁੜ ਪਿਆ। ਇਤਫਾਕ ਨਾਲ ਰਸਤੇ ਵਿੱਚ ਬਾਬਾ ਜੀ ਮਿਲ ਪਏ। ਉਹਨਾਂ ਨਾਲ ਲਾਲ ਸਿੰਘ ਦਾ ਮੁਰਝਾਇਆ ਹੋਇਆ ਚਿਹਰਾ ਦੇਖ ਕੇ ਉਸ ਤੋਂ ਨਿਰਾਸ਼ਤਾ ਦਾ ਕਾਰਨ ਪੁੱਛਿਆ ਤੇ ਲਾਲ ਸਿੰਘ ਨੇ ਸ਼ਨਾਖਤ ਵਾਲੀ ਸਾਰੀ ਗੱਲ ਆਖ ਸੁਣਾਈ। ਬਾਬਾ ਜੀ ਦੀ ਉਸ ਨਾਲ ਕੋਈ ਪਹਿਲੀ ਜਾਣ ਪਛਾਣ ਨਹੀਂ ਸੀ, ਪਰ ਕੇਵਲ ਹਮਰਦੀ ਦੇ ਅਧੀਨ ਆਪ ਨੇ ਲਾਲ ਸਿੰਘ ਨੂੰ ਹੌਸਲਾ ਦਿੱਤਾ, ਆਪਣੇ ਨਾਲ ਛਾਉਣੀ ਨੂੰ ਵਾਪਸ ਲੈ ਆਏ, ਉਸ ਦੀ ਸ਼ਨਾਖਤ ਦਿੱਤੀ, ਨਾਲ ਸਿਫਾਰਿਸ਼ ਵੀ ਕੀਤੀ ਅਤੇ ਫੌਜ ਵਿੱਚ ਭਰਤੀ ਕਰਵਾ ਦਿੱਤਾ। ਬਾਬਾ ਜੀ ਦੇ ਅਨੇਕ ਪਰਉਪਕਾਰਾਂ ਵਿੱਚੋਂ ਇਹ ਇੱਕ ਛੋਟਾ ਜਿਹਾ ਮਿਸਾਲ ਆਪ ਜੀ ਦੇ ਨਾਲ ਸਾਂਝਾ ਕੀਤਾ। ਪਰ ਇਸ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਲਾਲ ਸਿੰਘ ਦੇ ਮਨ ਵਿੱਚ ਇਸ ਅਸਹਿਸਾਨ ਦਾ ਇਤਨਾ ਡੂੰਘਾ ਅਸਰ ਹੋਇਆ ਕਿ ਉਹ ਆਪਣੇ ਅਖੀਰਲੇ ਸਵਾਸਾਂ ਤੱਕ ਬਾਬਾ ਜੀ ਨਾਲ ਸੰਬੰਧ ਰਿਹਾ। ਉਸਨੇ ਨਾ ਕੇਵਲ ਦੁਨਿਆਵੀ ਪੱਖ ਤੋਂ ਸਹਾਇਤਾ ਪ੍ਰਾਪਤ ਕੀਤੀ, ਸਗੋਂ ਆਤਮਕ ਮੰਡਲ ਦੀਆਂ ਉੱਚੀਆਂ ਉਡਾਰੀਆਂ ਦਾ ਵੀ ਆਨੰਦ ਮਾਣਿਆ। ਜਿਵੇਂ ਅੱਗੇ ਚੱਲ ਕੇ ਦੱਸਿਆ ਜਾਵੇਗਾ, ਜਿਉਂ ਜਿਉਂ ਬਾਬਾ ਜੀ ਦੇ ਗੁਣਾਂ ਦੀ ਉਸਦੇ ਮਨ ਤੇ ਝਲਕ ਪਈ, ਉਹ ਉਹਨਾਂ ਦੇ ਵਧੇਰੇ ਨੇੜੇ ਹੁੰਦਾ ਗਿਆ। ਪੈਨਸ਼ਨ ਲੈਣ ਦੇ ਮਗਰੋਂ ਵੀ ਸਾਰੀ ਉਮਰ ਬਾਬਾ ਜੀ ਸੰਗਤ ਕੀਤੀ ਅਤੇ ਸੇਵਾ ਕਰਦੇ ਹੋਏ ਆਪਣਾ ਜਨਮ ਸਫਲ ਕੀਤਾ। ਉਂਝ ਵੀ ਫੌਜ ਦੇ ਵਿੱਚ ਕਦੇ ਸਿਪਾਹੀ ਨੂੰ ਕੋਈ ਔਕੜ ਪੈਂਦੀ ਤਾਂ ਆਹ ਲੱਗਦੀ ਤਾਂ ਬਾਬਾ ਜੀ ਦੀ ਵੱਲੋਂ ਪੂਰੀ ਤਾਕ ਕੀਤੀ ਜਾਂਦੀ। 1857 ਈਸਵੀ ਦਾ ਗਦਰ ਮਸ਼ਹੂਰ ਹੈ ਜੋ ਕਿ ਪੂਰਬ ਵਿੱਚ ਹੋਇਆ ਸੀ। ਪੂਰਬੀ ਅਤੇ ਪੂਰਬੀ ਫੌਜੀ ਆਕੀ ਹੋ ਗਈਆਂ। ਇਸ ਵਿੱਚ ਦਿੱਲੀ ਦੇ ਮੁਸਲਮਾਨ ਹੁਕਮਰਾਨ ਦਾ ਵੀ ਹੱਥ ਸੀ। ਕਈ ਅੰਗਰੇਜ਼ ਅਫਸਰ ਮਾਰ ਦਿੱਤੇ ਸਨ ਅਤੇ ਅੰਗਰੇਜ਼ੀ ਫੌਜਾਂ ਨਾਲ ਵੀ ਕੁਝ ਟਾਕਰਾ ਹੋਇਆ। ਇਸ ਤੋਂ ਬਿਨਾਂ ਅਨੇਕ ਅੰਗਰੇਜ਼ ਇਸਤਰੀਆਂ ਅਤੇ ਮਾਸੂਮ ਬੱਚੇ ਬਹੁਤ ਬੇਰਹਿਮੀ ਨਾਲ ਮਾਰੇ ਗਏ ਸਨ। ਲੁੱਟਮਾਰ ਵੀ ਹੋਈ। ਇਸ ਗਜ਼ਰ ਨੂੰ ਦਬਾਉਣ ਵਾਸਤੇ ਪੰਜਾਬ ਵਿੱਚੋਂ ਵੀ ਫੌਜਾਂ ਭੇਜੀਆਂ ਗਈਆਂ, ਜਿਸ ਵਿੱਚ ਮਰਦਾਨ ਦੀ ਗਾਈਡ ਪਲਟਨ ਵੀ ਸ਼ਾਮਲ ਸੀ, ਜਿਸ ਵਿੱਚ ਕਿ ਬਾਜੀ ਵੀ ਸਨ। ਜਦ ਗਦਰ ਦਾ ਮਾਮਲਾ ਨਜਿੱਠਿਆ ਗਿਆ ਤਾਂ ਦਿੱਲੀ ਵਿੱਚ ਫੌਜੀਆਂ ਨੂੰ ਇੱਕ ਦਿਨ ਦੀ ਲੁੱਟ ਮਾਫ਼ ਕੀਤੀ ਗਈ। ਇਹ ਪੁਰਾਣਾ ਰਿਵਾਜ਼ ਸੀ ਕਿ ਜੇਤੂ ਧੜਾ ਆਪਣੀ ਫੌਜ ਤੋਂ ਲੁੱਟ ਕਰਵਾਉਂਦਾ ਸੀ ਤਾਂ ਜੋ ਆਪਣੇ ਫੌਜੀ ਨਾ ਕੇਵਲ ਖੁਸ਼ ਹੋ ਜਾਣ ਅਤੇ ਇਨਾਮ ਪ੍ਰਾਪਤ ਕਰਨ, ਸਗੋਂ ਆਕੀਆਂ ਨੂੰ ਵੀ ਅੱਗੇ ਲਈ ਨਸੀਹਤ ਮਿਲ ਜਾਂਦੀ। ਸ਼ਾਮ ਦੇ 6 ਵਜੇ ਤੱਕ ਲੁੱਟ ਦੀ ਆਗਿਆ ਦੇ ਦਿੱਤੀ ਜਾਂਦੀ ਸੀ ਅਤੇ ਸਭ ਫੌਜੀਆਂ ਨੂੰ ਹੁਕਮ ਹੋਇਆ ਸੀ ਕਿ ਉਸ ਸਮੇਂ ਤੱਕ ਜੋ ਕੁਝ ਕਿਸੇ ਦੇ ਹੱਥ ਲੱਗੇ ਸੋ ਲੈ ਕੇ ਵਾਪਸ ਕੈਂਪ ਵਿੱਚ ਜਾਣ। ਸਾਰੀ ਦਿੱਲੀ ਸ਼ਹਿਰ ਵਿੱਚ ਥਾਂ ਥਾਂ ਫੈਲ ਗਏ ਅਤੇ ਜੋ ਕੁਝ ਕਿਸੇ ਦੇ ਹੱਥ ਲੱਗਾ ਉਹ ਲੁੱਟ ਲਿਆ। ਬਾਬਾ ਕਰਮ ਸਿੰਘ ਜੀ ਨੂੰ ਵੀ ਫੌਜੀ ਹੁਕਮ ਅਨੁਸਾਰ ਸ਼ਹਿਰ ਵੱਲ ਜਾਣਾ ਪਿਆ, ਪਰ ਆਪ ਦੇ ਮਨ ਵਿੱਚ ਲੁੱਟ ਮਾਰ ਕਰਨ ਦਾ ਫੁਰਨਾ ਉੱਕਾ ਹੀ ਨਹੀਂ ਸੀ। ਆਪ ਸਹਿਜ ਸੁਭਾਏ ਸ਼ਹਿਰ ਦੇ ਇੱਕ ਪਾਸੇ ਵੱਲ ਚੱਲ ਪਏ। ਕੁਝ ਦੂਰ ਗਏ ਸਨ ਕਿ ਰਸਤੇ ਵਿੱਚ ਇੱਕ ਥਾਂ ਇੱਕ ਮੁਸਲਮਾਨ ਅਮੀਰ ਰਈਸ ਘਰਾਣੇ ਦੀ ਮਾਈ ਨੇ ਆਪਣੇ ਦਰਵਾਜ਼ੇ ਦੀ ਵਿੱਥ ਵਿੱਚੋਂ ਉਹਨਾਂ ਨੂੰ ਆਉਂਦੇ ਵੇਖਿਆ। ਪੁਰਾਤਨ ਸਿੰਘਾਂ ਸੰਬੰਧੀ ਇਹ ਗੱਲ ਮਸ਼ਹੂਰ ਸੀ ਕਿ ਉਹ ਪਰਉਪਕਾਰੀ ਹੁੰਦੇ ਸਨ, ਸ਼ਰਨ ਆਏ ਦੀ ਲਾਜ ਰੱਖਦੇ ਸਨ, ਮਜ਼ਲੂਮ ਦੀ ਰੱਖਿਆ ਕਰਦੇ ਸਨ ਅਤੇ ਮਨ ਕਰਕੇ ਸੱਚੇ ਤੇ ਸੁੱਚੇ ਹੁੰਦੇ ਸਨ। ਇਹ ਸਿਫਤਾਂ ਭਾਵੇਂ ਉਸ ਸਮੇਂ ਤੱਕ ਪੂਰੀ ਜਵਾਨੀ ਵਿੱਚ ਵੀ ਨਾ ਵੀ ਰਹੀਆਂ ਹੋਣ, ਪਰ ਫਿਰ ਵੀ ਅਜੇ ਤੱਕ ਇਹ ਰਵਾਇਤ ਚੱਲੀ ਆਉਂਦੀ ਹੈ। ਲਾਚਾਰੀ ਦੀ ਦਸ਼ਾ ਵਿੱਚ ਇਹ ਗੱਲ ਵਿਚਾਰ ਕੇ ਉਸ ਮਾਈ ਨੇ ਹੌਸਲਾ ਕੀਤਾ ਅਤੇ ਦਰਵਾਜ਼ਾ ਥੋੜਾ ਜਿਹਾ ਖੋਲ੍ਹ ਕੇ ਬਾਬਾ ਜੀ ਨੂੰ ਇਸ਼ਾਰੇ ਨਾਲ ਬੁਲਾਇਆ। ਬਾਬਾ ਜੀ ਦਰਵਾਜ਼ੇ ਦੇ ਪਾਸ ਪਹੁੰਚੇ ਤਾਂ ਉਸ ਭੈ ਭੀਤ ਹੋਈ ਮਾਈ ਨੇ ਕਿਗੇ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਬਹੁਤ ਨੇਕ ਅਤੇ ਅੱਛੇ ਸਿੱਖ ਜਾਪਦੇ ਹੋ, ਮੈਂ ਆਪ ਦੀ ਸ਼ਰਨ ਪਈ ਹਾਂ, ਆਪ ਕਿਰਪਾ ਕਰੋ ਅਤੇ ਇਸ ਲੁੱਟਮਾਰ ਦੇ ਭਿਆਨਕ ਸਮੇਂ ਵਿੱਚੋਂ ਸਾਡੇ ਘਰ ਦੀ ਆਬਰੂ ਅਤੇ ਮਾਲ ਦੀ ਰੱਖਿਆ ਕਰੋ ਅਤੇ ਸਾਨੂੰ ਇਸ ਬਲਦੀ ਅੱਗ ਤੋਂ ਬਚਾਓ, ਸਾਡਾ ਇਸ ਵੇਲੇ ਕੋਈ ਵੀ ਸਹਾਰਾ ਨਹੀਂ। ਉਸ ਮਾਈ ਦੀ ਦੁਖੀ ਅਵਸਥਾ ਦੇਖ ਕੇ ਬਾਬਾ ਜੀ ਦਾ ਪਵਿੱਤਰ ਮਨ ਦਰਵਿਆ ਗਿਆ ਅਤੇ ਆਪ ਨੇ ਉਸ ਮਾਈ ਦੇ ਚਿੰਤਾ ਦੇ ਭਾਵਰ ਵਿੱਚ ਫਸੇ ਮਨ ਨੂੰ ਹੌਸਲਾ ਦਿੱਤਾ ਅਤੇ ਆਖਿਆ, ਅੱਛਾ ਤੂੰ ਚਿੰਤਾ ਨਾ ਕਰ ਮਾਈ, ਅਸੀਂ ਤੇਰੇ ਘਰ ਦੀ ਰੱਖਿਆ ਕਰਾਂਗੇ, ਤੂੰ ਦਰਵਾਜ਼ਾ ਅੰਦਰੋਂ ਬੰਦ ਕਰ ਲੈ ਅਤੇ ਜਦ ਆਖਾਂਗੇ ਤਦ ਖੋਲੀ। ਮਾਈ ਨੂੰ ਇੰਜ ਜਾਪਿਆ ਜਿਵੇਂ ਕਿਸੇ ਨੂੰ ਭਿਆਨਕ ਖੂਹ ਵਿੱਚ ਡੁੱਬਦੇ ਨੂੰ ਕੋਈ ਸਹਾਇਤਾ ਦੇ ਕੇ ਬਾਹਰ ਕੱਢ ਦੇਵੇ। ਉਸ ਨੇ ਦਰਵਾਜ਼ੇ ਦਾ ਅੰਦਰੋਂ ਖੁੰਡਾ ਲਾ ਲਿਆ ਅਤੇ ਬਾਹਰ ਵਾਰ ਬਾਬਾ ਜੀ ਪਹਿਰਾ ਦੇਣ ਲੱਗ ਪਏ। ਲੁੱਟ ਘਸੁੱਟ ਕਰਨ ਦੇ ਦੋਸ਼ ਵਿੱਚ ਇੱਧਰ ਉੱਧਰ ਦੌੜਦੇ ਕੁਝ ਸਿਪਾਹੀ ਆਪਣੀਆਂ ਬੰਦੂਕਾਂ ਚੁੱਕੀ ਉੱਧਰ ਵੀ ਪਹੁੰਚੇ। ਉਪਰੋਕਤ ਮੁਸਲਮਾਨ ਅਮੀਰ ਦੇ ਦਰਵਾਜ਼ੇ ਪਰ ਬਾਬਾ ਜੀ ਨੂੰ ਖੜੇ ਵੇਖ ਕੇ ਸਿਪਾਹੀ ਨੇ ਉਸ ਦੇ ਅੰਦਰ ਜਾਣ ਦੀ ਕੋਈ ਕੋਸ਼ਿਸ਼ ਨਾ ਕੀਤੀ। ਉਹ ਆਉਂਦੇ ਅਤੇ ਅੱਗੇ ਤੁਰ ਪੈਂਦੇ ਕਿਉਂਕਿ ਉਨ੍ਹਾਂ ਨੇ ਇਹ ਸਮਝਿਆ ਕਿ ਲੁੱਟ ਵਾਸਤੇ ਬਾਬਾ ਜੀ ਨੇ ਇਹ ਘਰ ਮੱਲ ਲਿਆ ਹੈ। ਆਖਰ ਲੁੱਟ ਦਾ ਸਮਾਂ ਖਤਮ ਹੋ ਗਿਆ। ਸ਼ਹਿਰ ਦੇ ਅਨੇਕਾਂ ਘਰ ਜਿਨ੍ਹਾਂ ਦੀ ਕਿਸਮਤ ਧੁਰੋਂ ਫੁੱਟੀ ਹੋਈ ਸੀ ਨਾ ਕੇਵਲ ਧਨ ਦੌਲਤ ਕਰਕੇ ਬਰਬਾਦ ਹੋਏ, ਜਾਨਾਂ ਵੀ ਗਈਆਂ ਅਤੇ ਨਾਲ ਹੀ ਇੱਜ਼ਤ ਵੀ ਲੁੱਟੀ ਗਈ। ਫੌਜੀ ਆਪੋ ਆਪਣਾ ਲੁੱਟ ਦਾ ਮਾਲ ਸੰਭਾਲਦੇ ਹੋਏ ਲੋਕਾਂ ਦੀ ਬਰਬਾਦੀ ਉੱਤੇ ਉਸਾਰੀ ਹੋਈ ਖੁਸ਼ੀ ਵਿੱਚ ਚਾਈ ਚਾਈ ਛੇਤੀ ਛੇਤੀ ਵਾਪਸ ਮੁੜੇ ਤਾਂ ਜੋ ਵੇਲੇ ਸਿਰ ਨਿਯਤ ਸਮੇਂ ਪਰ ਕੈਂਪ ਵਿੱਚ ਪਹੁੰਚ ਜਾਣ। ਇਸ ਤਰ੍ਹਾਂ ਜਦ ਸ਼ਹਿਰ ਵਿੱਚ ਬਲਦਾ ਭਾਂਬੜ ਸ਼ਾਂਤ ਹੋ ਗਿਆ, ਠੰਡਾ ਹੋ ਗਿਆ ਤਾਂ ਬਾਬਾ ਕਰਮ ਸਿੰਘ ਜੀ ਨੇ ਦਰਵਾਜ਼ਾ ਖਟਖਟਾਇਆ। ਮਾਈ ਨੇ ਦਰਵਾਜ਼ੇ ਦੀ ਚੀਤ ਵਿੱਚੋਂ ਵੇਖ ਕੇ ਤਸੱਲੀ ਕਰ ਲਈ ਕਿ ਬਾਹਰ ਬਾਬਾ ਜੀ ਹੀ ਹਨ ਅਤੇ ਦਰਵਾਜ਼ਾ ਖੋਲ੍ਹਿਆ। ਮਾਈ ਦੇ ਮਨ ਦੀ ਅਵਸਥਾ ਨੂੰ ਉਹੀ ਸਮਝ ਸਕਦਾ ਹੈ ਜਿਸ ਨੇ ਕਦੇ ਅਜਿਹੇ ਭਿਆਨਕ ਸਮੇਂ ਵਿੱਚੋਂ ਨਿਕਲ ਕੇ ਸਮਾਂ ਵੇਖਿਆ ਹੋਵੇ। ਉਸ ਨੇ ਬਾਬਾ ਜੀ ਦੇ ਚਰਨ ਪਕੜੇ ਅਤੇ ਅੰਦਰ ਲੈ ਗਈ। ਘਰ ਦੇ ਸਭ ਜੀ ਆਪ ਦੇ ਦੁਆਲੇ ਇਕੱਠੇ ਹੋ ਗਏ ਅਤੇ ਬਹੁਤ ਹੀ ਕਿਰਤਿਆਗ ਹੋਏ ਮਾਈ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਪਈ। ਥਥਲਾਂਦੀ ਜ਼ਬਾਨ ਨਾਲ ਧੰਨਵਾਦ ਕੀਤਾ ਅਤੇ ਬਲਿਹਾਰ ਜਾਂਦੀ ਮਾਈ ਅੰਦਰ ਗਈ ਅਤੇ ਇੱਕ ਥਾਲ ਹੀਰੇ ਮੋਤੀਆਂ ਅਤੇ ਮੋਹਰਾਂ ਨਾਲ ਭਰਿਆ ਹੋਇਆ ਲਿਆ ਕੇ ਬਾਬਾ ਜੀ ਨੂੰ ਪੇਸ਼ ਕੀਤਾ। ਬਾਬਾ ਜੀ ਨੇ ਕੁਝ ਵੀ ਸਵੀਕਾਰ ਕਰਨੋਂ ਨਾ ਕਰ ਦਿੱਤੀ। ਘਰ ਦੇ ਸਾਰੇ ਬੰਦਿਆਂ ਨੇ ਬਹੁਤ ਜ਼ੋਰ ਲਾਇਆ ਪਰ ਆਪ ਨਾ ਮੰਨਿਆ ਅਤੇ ਉੱਤਰ ਦਿੱਤਾ ਕਿ ਅਸਾਂ ਤਾਂ ਮਲਜ਼ੂਮ ਦੀ ਰੱਖਿਆ ਕਰਨ ਆਪਣਾ ਧਰਮ ਸਮਝ ਕੇ ਇਸ ਨੂੰ ਨਿਭਾਇਆ ਹੈ। ਇਸ ਗੱਲ ਦਾ ਇਵਜ਼ਾਨਾ ਨਹੀਂ ਲੈਣਾ। ਜਦ ਮਾਈ ਬਾਰ ਬਾਰ ਆਖਣੋਂ ਨਾ ਟਲੀ ਤਾਂ ਆਪ ਨੇ ਆਖਿਆ ਕਿ ਅੱਛਾ ਮਾਈ, ਜਦ ਤੂੰ ਨਮਾਜ਼ ਪੜ੍ਹਿਆ ਕਰੇ ਨਾ ਤਾਂ ਅੱਲਾ ਅੱਗੇ ਦੁਆ ਕਰਿਆ ਕਰੀ ਕਿ ਸਾਨੂੰ ਸਿੱਖੀ ਬਖਸ਼ੇ। ਪਾਠਕਾਂ ਨੂੰ ਚੇਤੇ ਰਹੇ ਕਿ ਬਾਬਾ ਜੀ ਇੱਕ ਉੱਚੀ ਮਾਨਸਿਕ ਅਵਸਥਾ ਵਿੱਚੋਂ ਲੰਘ ਰਹੇ ਸਨ। ਉਹਨਾਂ ਨੂੰ ਮਾਈ ਪਾਸੋਂ ਦੁਆ ਕਰਾਉਣ ਦੀ ਕੋਈ ਲੋੜ ਨਹੀਂ ਸੀ ਪਰ ਉਹਨਾਂ ਦਾ ਮਾਈ ਨੂੰ ਇਹ ਆਖਣਾ ਕੇਵਲ ਪ੍ਰੇਮੀਆਂ ਦੇ ਹਿਰਦੇ ਦਾ ਪਿਆਰ ਵਲਵਲਾ ਹੀ ਸੀ। ਪਿਆਰ ਭਰੇ ਮਨ ਦੇ ਉਛਾਲੇ ਹੁੰਦੇ ਹਨ, ਰਮਜ਼ਾਂ ਹੁੰਦੀਆਂ ਹਨ। ਮਜ਼ਨੂ ਨੇ ਲੈਲਾ ਦੀ ਗਲੀ ਦੇ ਕੁੱਤੇ ਦੇ ਪੈਰ ਫੜ ਲਏ। ਬਾਬਾ ਜੀ ਉੱਥੋਂ ਵਿਦਾ ਹੋਏ, ਸਭ ਨੇ ਝੁੱਕ ਕੇ ਸਲਾਮ ਆਖੀ ਤੇ ਆਪ ਜੀ ਵਾਪਸ ਕੈਂਪ ਵਿੱਚ ਪਹੁੰਚ ਗਏ। ਪਲਟਨ ਵਾਪਸ ਚੱਲ ਪਈ, ਫੌਜੀਆਂ ਨੂੰ ਛੁੱਟੀ ਮਿਲ ਗਈ ਕਿ ਉਹ ਆਪੋ ਆਪਣੇ ਘਰੀ ਹੋ ਕੇ ਇੱਕ ਨਿਯਤ ਤਰੀਕ ਤੱਕ ਹੋਤੀ ਮਰਦਾਨ ਪਹੁੰਚ ਜਾਣ। ਲੁੱਟ ਦਾ ਮਾਲ ਸੰਭਾਲਦੇ ਹੋਏ ਫੌਜੀ ਆਪਣੇ ਆਪਣੇ ਘਰਾਂ ਵਿੱਚ ਪਹੁੰਚੇ। ਬਾਬਾ ਜੀ ਦੇ ਪਿੰਡ ਦੇ ਵੀ ਦੋ ਤਿੰਨ ਸਿਪਾਹੀ ਇਸੇ ਗਾਇਡ ਵਿੱਚ ਰਹਿੰਦੇ ਸਨ। ਉਹਨਾਂ ਨੇ ਆਪਣੇ ਘਰ ਪਹੁੰਚ ਕੇ ਮਾਲ ਧਨ ਦਾ ਢੇਰ ਲਾ ਦਿੱਤਾ, ਜਿਸ ਨੂੰ ਵੇਖ ਕੇ ਉਹਨਾਂ ਦੇ ਟੱਬਰਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਤੇ ਪਿੰਡ ਵਿੱਚ ਵੀ ਬਹੁਤ ਚਰਚਾ ਹੋਣ ਲੱਗੀ। ਇੰਨੇ ਨੂੰ ਬਾਬਾ ਜੀ ਵੀ ਆਪਣੇ ਘਰ ਪਹੁੰਚ ਗਏ। ਇਹਨਾਂ ਦੇ ਹੱਥ ਖਾਲੀ ਸਨ। ਮਾਤਾ ਨੇ ਵੇਖ ਕੇ ਪਹਿਲਾਂ ਪ੍ਰਸ਼ਨ ਇਹ ਕੀਤਾ ਕਿ ਸਾਰੇ ਫੌਜੀ ਤਾਂ ਬਹੁਤ ਕੁਝ ਆਪਣੇ ਘਰਾਂ ਵਿੱਚ ਲਿਆਏ ਹਨ, ਤੂੰ ਕੀ ਲਿਆਇਆ ਹੈ? ਬਾਬਾ ਜੀ ਨੇ ਉੱਤਰ ਦਿੱਤਾ ਕਿ ਮਾਤਾ, ਅਸੀਂ ਤਾਂ ਸਿੱਖੀ ਖੱਟ ਕੇ ਲਿਆਏ ਹਾਂ। ਇਹ ਸੁਣ ਕੇ ਮਾਤਾ ਅਤੇ ਘਰ ਵਿੱਚ ਸਭ ਨੂੰ ਨਿਰਾਸ਼ਤਾ ਜਿਹੀ ਹੋਈ। ਵੇਖ ਕੇ ਬਾਬਾ ਜੀ ਨੇ ਬਚਨ ਕੀਤਾ ਕਿ ਮਾਤਾ, ਤੂੰ ਤਾਂ ਮਾਇਆ ਦੀ ਮਾਂ ਹੈ, ਸਾਡੀ ਨਹੀਂ। ਇਹੋ ਜਿਹੀ ਗੜਬੜ ਵਿੱਚੋਂ ਆਪਣੀ ਜਾਨ ਬਚਾ ਕੇ ਲਿਆਉਣਾ ਹੀ ਮੁਸ਼ਕਲ ਹੁੰਦਾ ਹੈ। ਤੂੰ ਸਾਥੋਂ ਨਾ ਸੁੱਖ ਸੰਦ ਪੁੱਛੀ, ਨਾ ਰਾਜੀ ਖੁਸ਼ੀ ਵਾਪਸ ਆਇਆਂ ਨੂੰ ਪੁੱਛਿਆ, ਤੇ ਤੂੰ ਤਾਂ ਸਗੋਂ ਸਾਨੂੰ ਆਉਂਦੇ ਸਾਰੀ ਮਾਇਆ ਬਾਰੇ ਪੁੱਛਣ ਲੱਗ ਗਈ। ਸਾਨੂੰ ਵੇਖ ਕੇ ਤੁਸੀਂ ਨਿਰਾਸ਼ ਹੋ ਗਏ, ਇਸ ਕਰਕੇ ਤੂੰ ਸਾਡੀ ਮਾਂ ਨਹੀਂ, ਤੂੰ ਤਾਂ ਮਾਇਆ ਦੀ ਮਾਂ ਹੈ। ਇਸ ਘਟਨਾ ਤੋਂ ਬਾਅਦ ਬਾਬਾ ਜੀ ਦੇ ਮਨ ਤੇ ਇੱਕ ਗਹਿਰਾ ਅਸਰ ਹੋਇਆ। ਮਨੁੱਖੀ ਮਨ ਦੇ ਜੋ ਪੰਜ ਵੈਰੀ ਹੁੰਦੇ ਹਨ, ਆਪ ਉਹਨਾਂ ਦੇ ਜਾਲ ਤੋਂ ਪਹਿਲਾਂ ਹੀ ਕਾਫ਼ੀ ਬਚੇ ਹੋਏ ਸਨ, ਪਰ ਮੋਹ ਦੀ ਜੋ ਥੋੜ੍ਹੀ ਬਹੁਤੀ ਲੇਸ ਬਾਕੀ ਵੀ ਸੀ ਨਾ, ਮਨ ਉਸ ਤੋਂ ਉੱਕਾ ਹੀ ਸਾਫ਼ ਹੋ ਗਿਆ ਅਤੇ ਵੈਰਾਗ ਵਧਿਆ। ਦੋ ਵਿਰੋਧੀ ਖਿੱਚਾਂ ਇੱਕ ਮਨ ਵਿੱਚ ਆਪਣੀ ਪੂਰੀ ਤਾਕਤ ਵਿੱਚ ਨਹੀਂ ਰਹਿ ਸਕਦੀਆਂ। ਜਦ ਦੁਨੀਆਂ ਦੀ ਖਿੱਚ ਤੋਂ ਮਨ ਸਾਫ਼ ਹੋਈ ਜਾਵੇ ਤਾਂ ਰੱਬੀ ਖਿੱਚ ਆਪ ਪ੍ਰਬਲ ਹੁੰਦੀ ਹੈ। ਸੱਚੇ ਆਸ਼ਕ ਦੇ ਮਨ ਵਿੱਚ ਕਦੇ ਦੋ ਪਿਆਰ ਨਹੀਂ ਹੋ ਸਕਦੇ। ਇਹ ਕਿਨੇ ਹੀ ਆਸ ਕੀ ਦੂਜਾ ਲੱਗਿਆ ਜਾਏ। ਬਾਬਾ ਜੀ ਦੇ ਮਨ ਵਿੱਚ ਆਪਣੇ ਗੁਰੂ ਦਾ ਪਿਆਰ ਠਾਠਾ ਮਾਰਨ ਲੱਗ ਪਿਆ। ਆਪ ਨੂੰ ਉਹੀ ਇੱਕ ਸੰਬੰਧੀ ਜਾਪਿਆ ਜੋ ਨਾ ਟੁੱਟੇ ਅਤੇ ਨਾ ਕਦੇ ਛੱਡ ਜਾਏ। ਗੁਰੂ ਦੇ ਚਰਨਾਂ ਨਾਲ ਅਤੇ ਗੁਰਬਾਣੀ ਵਿੱਚ ਮਨ ਵਧੇਰੇ ਉਤਸ਼ਾਹ ਨਾਲ ਜੁੜਿਆ। ਆਖਰ ਆਪ ਹੋਤੀ ਮਰਦਾਨ ਵਾਪਸ ਆ ਗਏ। ਹੋਤੀ ਮਰਦਾਨ ਵਿੱਚ ਨਿਤਨੇਮ। ਬਾਬਾ ਕਰਮ ਸਿੰਘ ਜੀ ਫੌਜ ਵਿੱਚ ਆਪ ਦੇ ਜੁੰਮੇ ਲਾਏ ਕੰਮ ਨੂੰ ਬਹੁਤ ਸੁਚੱਜਤਾ ਜ਼ਿੰਮੇਦਾਰੀ ਨਾਲ ਨਿਭਾਉਂਦੇ ਤੇ ਜੋ ਸਮਾਂ ਨੌਕਰੀ ਦੇ ਕੰਮ ਤੋਂ ਬਚਦਾ ਉਸ ਨੂੰ ਪੂਰਾ ਪੂਰਾ ਸਫਲ ਕਰਦੇ, ਭਾਵ ਉਸ ਅਕਾਲ ਪੁਰਖ ਦਾ ਵਾਹਿਗੁਰੂ ਦਾ ਸਿਮਰਨ ਕਰਦੇ। ਫੌਜੀਆਂ ਸਾਥੀਆਂ ਵਿੱਚ ਬੇਲੋੜਾ ਨਾ ਬੈਠਦੇ ਅਤੇ ਵਿਹਲਾ ਸਮਾਂ ਆਪ ਫੌਜੀਆਂ ਵਾਂਗ ਗੱਪਾਂ ਛੱਪਾਂ ਵਿੱਚ ਫਜ਼ੂਲ ਕੰਮਾਂ ਵਿੱਚ ਖਰਾਬ ਨਾ ਕਰਦੇ। ਆਪ ਦੀ ਲਗਨ ਤਾਂ ਹੁਣ ਕੇਵਲ ਇੱਕ ਵਾਹਿਗੁਰੂ ਜੀ ਨਾਲ ਹੀ ਸੀ ਅਤੇ ਹਰ ਸਮੇਂ ਉਸੇ ਧਿਆਨ ਵਿੱਚ ਮਗਨ ਰਹਿਣ ਦਾ ਯਤਨ ਕਰਦੇ। ਜਦ ਮੌਕਾ ਮਿਲਦਾ ਇੱਕ ਪਾਸੇ ਇਕੱਲੇ ਹੋ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦੇ। ਛਾਉਣੀ ਦੇ ਨੇੜੇ ਇੱਕ ਨਦੀ ਸੀ। ਆਪ ਨਿੱਤ ਹੀ ਅੰਮ੍ਰਿਤ ਵੇਲੇ ਜਾਗਦੇ, ਇਸ਼ਨਾਨ ਕਰਕੇ ਉਸ ਨਦੀ ਦੇ ਕਿਨਾਰੇ ਸਿਮਰਨ ਵਿੱਚ ਜੁੜ ਜਾਂਦੇ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ। ਆਪ ਦੀ ਸੁਰਤੀ ਦਿਨ ਪਰ ਦਿਨ ਉੱਚੀ ਚੜ੍ਹਦੀ ਜਾਵੇ। ਕਈ ਵਾਰ ਧਿਆਨ ਵਿੱਚ ਇਤਨੇ ਮਗਨ ਹੋ ਜਾਂਦੇ ਸੁਰਤੀ ਜੁੜੀ ਰਹਿੰਦੀ ਕਿ ਸਮਾਂ ਪਤਾ ਨਹੀਂ ਕਦੋਂ ਕਿੱਥੇ ਲੰਘ ਗਿਆ ਅਤੇ ਵਾਪਸ ਛਾਉਣੀ ਪਹੁੰਚਣ ਵਿੱਚ ਚੌਖੀ ਦੇਰ ਹੋ ਜਾਂਦੀ ਸੀ। ਵਾਪਸ ਆ ਕੇ ਆਪ ਵਰਦੀ ਪਹਿਨ ਕੇ ਡਿਊਟੀ ਤੇ ਹਾਜ਼ਰ ਹੋ ਜਾਂਦੇ ਪਰ ਸਰਕਾਰੀ ਕੰਮ ਕਾਜ ਕਰਦੇ ਵੀ ਧਿਆਨ ਵਧੇਰੇ ਸਿਮਰਨ ਵਿੱਚ ਲੱਗ ਪਿਆ ਕਰਦਾ। ਜਿਵੇਂ ਜਿਵੇਂ ਆਪ ਦੀ ਆਤਮਕ ਅਵਸਥਾ ਉੱਚੀ ਹੁੰਦੀ ਜਾਂਦੀ ਇਸ ਦਾ ਪ੍ਰਭਾਵ ਸਭ ਉੱਤੇ ਪੈਣ ਲੱਗਾ। ਇਹ ਇੱਕ ਕੁਦਰਤੀ ਨਿਯਮ ਹੈ। ਆਪ ਦੇ ਸਾਥੀ ਅਤੇ ਅਫਸਰ ਆਪ ਦਾ ਮਾਣ ਤੇ ਸਤਿਕਾਰ ਵਧੇਰੇ ਕਰਨ ਲੱਗ ਪਏ। ਫੌਜ ਦਾ ਕਮਾਂਡਰ ਵੀ ਆਪ ਤੋਂ ਬਹੁਤ ਖੁਸ਼ ਹੋਇਆ। ਇੱਕ ਦਿਨ ਇੱਕ ਨਵੇਂ ਭਰਤੀ ਹੋਏ ਖੁਸ਼ਾਮਦੀ ਸੁਭਾਅ ਦੇ ਸਿਪਾਹੀ ਨੇ ਬਾਬਾ ਜੀ ਨੂੰ ਕਾਫੀ ਦਿਨ ਚੜ੍ਹੇ ਤੱਕ ਨਦੀ ਦੇ ਕੰਢੇ ਸਮਾਧੀ ਸਥਿਤ ਬੈਠੇ ਵੇਖਿਆ। ਦਿਲ ਵਿੱਚ ਇਹ ਵਿਚਾਰ ਕਿ ਇਹ ਡਿਊਟੀ ਤੋਂ ਗੈਰ ਹਾਜ਼ਰ ਹੋ ਗਏ ਹਨ। ਅਫਸਰ ਦੀ ਪ੍ਰਸੰਨਤਾ ਪ੍ਰਾਪਤ ਕਰਨ ਦੇ ਲਾਲਚ ਵਿੱਚ ਉਸ ਪਾਸ ਰਿਪੋਰਟ ਕਰ ਦਿੱਤੀ ਕਿ ਬਾਬਾ ਕਰਮ ਸਿੰਘ ਜੀ ਡਿਊਟੀ ਤੋਂ ਗੈਰ ਹਾਜ਼ਰ ਹਨ। ਅਫਸਰ ਨੇ ਡਿਊਟੀ ਦੀ ਥਾਂ ਤੇ ਜਾ ਕੇ ਵੇਖਿਆ, ਬਾਬਾ ਜੀ ਮੌਕੇ ਤੇ ਹਾਜ਼ਰ ਹੋ ਗਏ। ਚੁਗਲੀ ਕਰਨ ਵਾਲਾ ਫਿੱਕਾ ਜਿਹਾ ਪੈ ਗਿਆ ਤੇ ਚੱਕਰਿਤ ਵੀ ਹੋਇਆ, ਪਰ ਗੱਲ ਬਹੁਤ ਗੋਲੀ ਨਾ ਗਈ ਕਿ ਕਿਵੇਂ ਬਾਬਾ ਜੀ ਦੋਵੇਂ ਥਾਂ ਹੋ ਸਕਦੇ ਹਨ ਅਤੇ ਡਿਊਟੀ ਕਿਸ ਨੇ ਦੇ ਦਿੱਤੀ। ਹੁਣ ਤੱਕ ਬਾਬਾ ਜੀ ਆਤਮਕ ਮੰਡਲ ਦੀਆਂ ਉੱਚੀਆਂ ਉਡਾਰੀਆਂ ਲੈਣ ਲੱਗ ਪਏ ਸਨ ਅਤੇ ਕਈ ਚਮਤਕਾਰ ਦਿਸਣ ਲੱਗ ਪਏ ਜੋ ਕਿ ਰਸਤੇ ਦੇ ਪਾਂਧੀਆਂ ਨੂੰ ਸਹਿਜ ਸੁਭਾਅ ਪ੍ਰਗਟ ਹੋ ਜਾਇਆ ਕਰਦੇ ਸਨ। ਰਿੱਧੀਆਂ ਸਿੱਧੀਆਂ ਵੀ ਆ ਕੇ ਖਲੋਂਦੀਆਂ, ਪਰ ਬਾਬਾ ਜੀ ਇਹ ਸਭ ਕੁਝ ਆਪਣੇ ਅੰਦਰ ਹੀ ਜਰਦੇ ਗਏ। ਦਿਖਾਵੇ ਵੱਲ ਉੱਕਾ ਹੀ ਧਿਆਨ ਨਾ ਗਿਆ ਜੋ ਕਿ ਰੁਕਾਵਟ ਦਾ ਕਾਰਨ ਬਣ ਜਾਇਆ ਕਰਦਾ ਹੈ। ਕੁਝ ਸਮਾਂ ਇਸੇ ਤਰ੍ਹਾਂ ਲੰਘਦਾ ਗਿਆ। ਦਸ਼ਮੇਸ਼ ਜੀ ਨੇ ਪ੍ਰੇਮ ਦਾ ਵੱਟਾ ਦੇਣਾ। ਗੁਰਬਾਣੀ ਸਾਰੇ ਪੜ੍ਹਦੇ ਹਨ, ਕੁਝ ਅਰਥ ਵੀ ਸਮਝਦੇ ਹਨ, ਪਰ ਮਨ ਵਿੱਚ ਯਕੀਨ ਕਿਸੇ ਵਿਰਲੇ ਨੇ ਹੁੰਦਾ। ਗੁਰੂ ਸਾਹਿਬ ਨੇ ਜੋ ਕੁਝ ਵੀ ਆਪਣੀ ਬਾਣੀ ਵਿੱਚ ਕਥਨ ਕੀਤਾ ਹੈ ਉਹ ਹੈ ਤਾਂ ਅੱਖਰ ਅੱਖਰ ਬਿਲਕੁਲ ਸੱਚ ਹੈ, ਪਰ ਫਲ ਕੇਵਲ ਮੰਨਣ ਵਾਲਾ ਹੀ ਪ੍ਰਾਪਤ ਕਰ ਸਕਦਾ। ਮਨ ਦਾ ਉਤਸ਼ਾਹ, ਆਨੰਦ, ਇੱਕ ਅਨੋਖੀ ਦੈਵੀ ਮੰਡਲਾਂ ਦੀ ਖੁਸ਼ੀ, ਸੰਤੁਸ਼ਟਤਾ ਅਤੇ ਆਤਮਕ ਝਲਕਾਂ ਦੇ ਨਜ਼ਾਰੇ ਵਿੱਚੋਂ ਵਿਸ਼ਵਾਸ ਰੱਖਣ ਵਾਲੇ ਦੇ ਪੱਲੇ ਹੀ ਪੈਂਦੇ ਹਨ, ਅਵਸ਼ ਪੈਂਦੇ ਹਨ, ਜ਼ਰੂਰ ਪੈਂਦੇ ਹਨ। ਆਓ ਅੱਜ ਅਸੀਂ ਗੁਰਬਾਣੀ ਦੀ ਇਸ ਇੱਕ ਤੁਕ ਦੀ ਹੀ ਮਿਸਾਲ ਦੇ ਕੇ ਦੱਸਦੇ ਹਾਂ। ਇੱਕ ਕੋਈ ਕਹਾਵਤਾਂ ਨਹੀਂ ਪੈ ਰਹੀਆਂ ਇਹ ਕੋਈ ਕਹਾਵਤਾਂ ਨਹੀਂ ਪੈ ਰਹੀਆਂ ਪਾਠਕਾਂ ਨਿਸ਼ਚੇ ਜਾਣਨ ਕਿ ਇਹ ਸਭ ਕੁਝ ਅੱਜ ਵੀ ਹੁੰਦਾ ਹੈ ਅਤੇ ਹੋ ਸਕਦਾ ਹੈ। ਸੱਚੇ ਪਾਤਸ਼ਾਹ ਅੱਜ ਵੀ ਸੁਭਾਅ ਦੇ ਇਵੇਂ ਹੀ ਦਿਆਲੂ ਹਨ ਅਤੇ ਲਾਜ ਰੱਖਦੇ ਹਨ। ਘਾਟਾ ਕੇਵਲ ਸਾਡੇ ਵਿਸ਼ਵਾਸ ਦਾ ਹੈ, ਪਰ ਚੇਤੇ ਰਹੇ ਕਿ ਅਜਿਹਾ ਵਿਸ਼ਵਾਸ ਤਦ ਹੀ ਮਨ ਵਿੱਚ ਦ੍ਰਿੜ ਹੁੰਦਾ ਹੈ ਜੇ ਮਨ ਨੂੰ ਸ਼ੁੱਧ ਕੀਤਾ ਜਾਵੇ ਅਤੇ ਮਾਇਆ ਦੇ ਰਸਾਂ ਤੋਂ ਮੋੜਿਆ ਜਾਵੇ। ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠ ਧਾਵੈ ਸੇਵਕ ਕਉ ਨਿਕਟੀ ਹੋਏ ਦਿਖਾਵੈ। ਇੱਕ ਵਾਰ ਦੀ ਗੱਲ ਹੈ ਕਿ ਲਾਹੌਰ ਤੋਂ ਕਿਸੇ ਵੱਡੇ ਫੌਜੀ ਅਫਸਰ ਨੇ ਹੋਤੀ ਮਰਦਾਨ ਦੀ ਛਾਉਣੀ ਦਾ ਮੁਆਇਨਾ ਕਰਨ ਆਉਣਾ ਸੀ। ਉਸ ਦੇ ਸਵਾਗਤ ਵਿੱਚ ਰਿਵਾਜ ਅਨੁਸਾਰ ਛਾਉਣੀ ਦੀ ਸਾਰੀ ਪਲਟਨ ਦੀ ਇੱਕ ਵੱਡੀ ਪਰੇਡ ਹੋਣੀ ਨਿਯਤ ਹੋਈ। ਜਦ ਉਹ ਦਿਨ ਆਇਆ ਤਾਂ ਉਸ ਦਿਨ ਵੀ ਬਾਬਾ ਜੀ ਰੋਜ਼ ਨਿਤਨੇਮ ਅਨੁਸਾਰ ਵੱਡੇ ਅੰਮ੍ਰਿਤ ਵੇਲੇ ਨਦੀ ਦੇ ਕਿਨਾਰੇ ਭਜਨ ਪਾਠ ਵਾਸਤੇ ਗਏ। ਇਤਫਾਕ ਐਸਾ ਹੋਇਆ ਕਿ ਉਸ ਦਿਨ ਬਾਬਾ ਜੀ ਅਜਿਹਾ ਧਿਆਨ ਸਥਿਤ ਹੋਏ ਕਿ ਬਹੁਤ ਦਿਨ ਚੜ੍ਹ ਗਿਆ, ਆਪ ਦੇ ਨੇਤਰ ਖੁੱਲੇ ਨਾ, ਤੇ ਜਦੋਂ ਆਪ ਜੀ ਦੇ ਨੇਤਰ ਖੁੱਲੇ ਆਪ ਉਸ ਡਿਊਟੀ ਤੇ ਪਰੇਡ ਤੋਂ ਖੁੰਝ ਗਏ, ਜਿਸ ਵਿੱਚ ਕੀ ਸਿਪਾਹੀ ਤੇ ਕੀ ਅਫਸਰ ਹਰ ਇੱਕ ਸ਼ਾਮਲ ਹੋਣਾ ਬਹੁਤ ਜ਼ਰੂਰੀ ਸੀ। ਗੈਰ ਹਾਜ਼ਰ ਹੋਣ ਵਾਲੇ ਨੂੰ ਬਹੁਤ ਕਰੜੀ ਸਜ਼ਾ ਦਿੱਤੀ ਜਾਂਦੀ। ਉਧਰ ਛਾਉਣੀ ਵਿੱਚ ਸਮੇਂ ਅਨੁਸਾਰ ਸਾਰੀ ਪਲਟਨ ਨਵੀਆਂ ਵਰਦੀਆਂ ਪਹਿਨ ਕੇ ਅਤੇ ਸ਼ਸਤਰ ਬਸਤਰ ਚਮਕਾ ਕੇ ਇਕੱਠੀਆਂ ਹੋਈ ਅਤੇ ਆਏ ਅਫਸਰ ਦੇ ਸਾਹਮਣੇ ਪਰੇਡ ਹੋਈ। ਸਾਰੀ ਰਚਨਾ ਦੇ ਕਰਤਾ ਧਰਤਾ ਜਿਸਦੀ ਆਗਿਆ ਵਿੱਚ ਸਾਰੀ ਕੁਦਰਤ ਕੰਮ ਕਰਦੀ ਹੈ, ਵੱਡੀਆਂ ਸ਼ਕਤੀਆਂ ਜਿਸਦਾ ਪੈ ਖਾ ਕੇ ਹੁਕਮ ਵਿੱਚ ਚੱਲਦੀਆਂ ਹਨ, ਜਿਸਦੇ ਹੁਕਮ ਤੋਂ ਬਿਨਾਂ ਦਰਖਤ ਦਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ, ਸਭ ਕੁਝ ਜਿਸਦੇ ਵੱਸ ਹੈ ਅਤੇ ਸਭ ਕੁਝ ਕਰ ਸਕਦਾ ਹੈ, ਉਹ ਆਪਣੇ ਪਿਆਰੇ ਦੀ ਲਾਜ ਰੱਖਣ ਲਈ ਕਈ ਢੰਗ ਵਰਤ ਸਕਦਾ। ਪਰੇਡ ਨਾ ਹੁੰਦੀ ਅਫਸਰ ਹੀ ਦੇਰ ਨਾਲ ਪਹੁੰਚਦਾ, ਬਾਬਾ ਜੀ ਦੀ ਸੁਰਤੀ ਹੀ ਨਾ ਜੁੜਦੀ ਜਾਂ ਹੋਰ ਵੀ ਨਹੀਂ ਸੀ ਹੋ ਸਕਦਾ। ਪਰ ਨਹੀਂ ਸੀ ਪ੍ਰੇਮ ਦੇ ਵੱਸ ਹੋ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਭੁਲਾ ਕੇ ਆਪਣੇ ਪ੍ਰੇਮੀ ਨੂੰ ਇਹੀ ਪ੍ਰਗਟ ਕਰਕੇ ਦੱਸਣਾ ਪਸੰਦ ਕੀਤਾ ਕਿ ਮੈਂ ਤੇਰੇ ਪਿਆਰ ਦੇ ਵੱਸ ਹਾਂ। ਆਪਣੇ ਪਿਆਰੇ ਸਿੱਖ ਨੂੰ ਆਪਣੇ ਚਰਨਾਂ ਨਾਲ ਅਤੁੱਟ ਪ੍ਰੇਮ ਵਿੱਚ ਜੁੜੇ ਵੇਖਿਆ, ਸਹਾਰ ਨਾ ਸਕੇ ਅਤੇ ਉਸਦੀ ਲਾਜ ਰੱਖਣ ਲਈ ਬਾਬਾ ਕਰਮ ਸਿੰਘ ਜੀ ਦੀ ਸੁਰਤ ਧਾਰਨ ਕਰਕੇ ਦਸ਼ਮੇਸ਼ ਜੀ ਆ ਪਰੇਡ ਵਿੱਚ ਸ਼ਾਮਲ ਹੋ ਗਏ। ਧੰਨ ਹਨ ਸੱਚੇ ਪਿਤਾ, ਉਹਨਾਂ ਦੀ ਗੈਰ ਹਾਜ਼ਰੀ ਨਾ ਲੱਗਣ ਦਿੱਤੀ। ਉਸ ਕਰਮ ਸਿੰਘ ਦੀ ਪਰੇਡ ਸਭ ਤੋਂ ਚੁਸਤ ਸੀ, ਵਰਦੀ ਵਧੇਰੇ ਸੁੱਜੀ, ਬਟਨ ਤੇ ਪੇਟੀ ਨਾਲੋਂ ਵੱਧ ਚਮਕਦੀ ਸੀ। ਕੁਝ ਖਿੱਚ ਵੀ ਪੈ ਰਹੀ ਸੀ ਕਿ ਬਾਹਰੋਂ ਆਏ ਅਫਸਰ ਦੀ ਨਿਗਾਹ ਬਾਰ ਬਾਰ ਉਸ ਕਰਮ ਸਿੰਘ ਵੱਲ ਹੀ ਪੈਂਦੀ ਜਾਵੇ। ਉਸ ਦੇ ਮਨ ਤੇ ਕੁਝ ਉਚੇਚਾ ਪ੍ਰਭਾਵ ਵੀ ਪੈ ਰਿਹਾ ਸੀ। ਉਹਨਾਂ ਦੀ ਪਰੇਡ ਤੋਂ ਬਹੁਤ ਖੁਸ਼ ਆਇਆ ਤੇ ਤਰੱਕੀ ਦੇਣ ਦਾ ਹੁਕਮ ਦੇ ਦਿੱਤਾ। ਪਰੇਡ ਖਤਮ ਹੋ ਗਈ ਅਤੇ ਬਾਬਾ ਜੀ ਉਸ ਦਿਨ ਉਚੇਚਾ ਹੀ ਵਧੇਰੇ ਧਿਆਨ ਮਗਨ ਸਨ। ਬਹੁਤ ਦਿਨ ਚੜ੍ਹੇ ਤੱਕ ਸਮਾਧ ਸਥਿਤ ਰਹੇ। ਕਾਫੀ ਦੇਰ ਬਾਅਦ ਜਦ ਨੇਤਰ ਖੁੱਲ੍ਹੇ ਤਾਂ ਛੇਤੀ ਛੇਤੀ ਛਾਉਣੀ ਵੱਲ ਨੂੰ ਤੁਰ ਪਏ ਅਤੇ ਮਨ ਵਿੱਚ ਗਿਣਤੀਆਂ ਗਿਣਦੇ ਜਾ ਰਹੇ ਸਨ ਕਿ ਅੱਜ ਕੋਰਟ ਮਾਰਸ਼ਲ ਤਾਂ ਜ਼ਰੂਰ ਹੋ ਹੀ ਜਾਵੇਗਾ, ਹੋਰ ਪਤਾ ਨਹੀਂ ਕੀ ਸਜ਼ਾ ਮਿਲੇਗੀ ਅਤੇ ਬੇਇੱਜ਼ਤੀ ਵੀ ਬੜੀ ਹੋਣੀ ਆ। ਇਸ ਤਰ੍ਹਾਂ ਮਨ ਵਿੱਚ ਉਤਰਾਅ ਚੜਾਅ ਹੋ ਰਿਹਾ ਸੀ ਕਿ ਛਾਉਣੀ ਆ ਗਈ। ਅੱਗੋਂ ਇਹਨਾਂ ਦੇ ਸਾਥੀ ਮਿਲ ਪਏ ਅਤੇ ਤਰੱਕੀ ਹੋਣ ਦੀਆਂ ਮੁਬਾਰਕਾਂ ਦੇਣ ਲੱਗ ਪਏ। ਪਹਿਲਾਂ ਤਾਂ ਬਾਬਾ ਜੀ ਨੇ ਸਮਝਿਆ ਕਿ ਇਹ ਲੋਕ ਸਾਡੇ ਨਾਲ ਮਖੌਲ ਕਰ ਰਹੇ ਹਨ, ਪਰ ਜਦ ਪਤਾ ਲੱਗਾ ਕਿ ਉਹ ਸੱਚਮੁੱਚ ਹੀ ਪਰੇਡ ਵਿੱਚ ਸ਼ਾਮਲ ਸਨ ਤਾਂ ਸਮਝ ਕੇ ਕਿ ਉਹਨਾਂ ਦੀ ਲਾਜ ਆਬਰੂ ਕਿਸ ਨੇ ਰੱਖ ਲਈ, ਉਹਨਾਂ ਦੀ ਥਾਂ ਕਿਸੇ ਨੇ ਡਿਊਟੀ ਦਿੱਤੀ, ਆਪ ਬਹਿਬਲ ਹੋ ਗਏ ਅਤੇ ਮਨ ਉਲਟ ਗਿਆ। ਹਿਰਦੇ ਵਿੱਚ ਗੁਰੂ ਦੇ ਪ੍ਰੇਮ ਦੇ ਸਮੁੰਦਰ ਦਾ ਇੱਕ ਵੱਡਾ ਜਵਾਹਰ ਭਾਟਾ ਆਇਆ। ਇਸ ਦੇ ਛਟਿਆਂ ਨੇ ਰਸ ਭਰੇ ਨੇਤਰਾਂ ਵਿੱਚੋਂ ਹੰਝੂਆਂ ਦੀ ਝੜੀ ਲਾ ਦਿੱਤੀ ਅਤੇ ਕਿੰਨੀ ਦੇਰ ਤੱਕ ਕੋਈ ਬਚਨ ਮੂੰਹ ਤੋਂ ਨਾ ਨਿਕਲ ਸਕਿਆ। ਮਨ ਨੇ ਇੱਕ ਪੱਕਾ ਫੈਸਲਾ ਕਰ ਲਿਆ ਕਿ ਹੁਣ ਕੇਵਲ ਉਸ ਦੀ ਨੌਕਰੀ ਕਰਨੀ ਹੈ ਜਿਸ ਨੇ ਉਹਨਾਂ ਦੀ ਥਾਂ ਕੇ ਲਾਜਪਤ ਰੱਖ ਲਈ ਅਤੇ ਪ੍ਰੇਡ ਕੀਤੀ। ਹੋਰ ਕਿਸੇ ਦੀ ਨੌਕਰੀ ਕਰਨੀ ਹੁਣ ਮਨ ਨੂੰ ਨਹੀਂ ਪਾਉਂਦੀ ਮੇਰੇ। ਦੂਜੇ ਦਿਨ ਸਵੇਰੇ ਹੀ ਬਾਬਾ ਜੀ ਨੇ ਆਪਣਾ ਅਸਤੀਫਾ ਕਰਨਲ ਦੇ ਸਾਹਮਣੇ ਜਾ ਰੱਖਿਆ ਅਤੇ ਉਸ ਅਫਸਰ ਨੂੰ ਅਸਲੀਅਤ ਦੀ ਕੁਝ ਸ਼ੋਅ ਪਹੁੰਚ ਚੁੱਕੀ ਸੀ, ਪਰ ਉਸਦਾ ਮਾਦਾ ਪ੍ਰਸਤ ਮਨ ਚਕਰਿਤ ਤਾਂ ਹੋਇਆ ਪਰ ਕਿਸੇ ਸਿੱਟੇ ਪਰ ਨਾ ਪਹੁੰਚ ਸਕਿਆ। ਹਰ ਹਾਲਤ ਵਿੱਚ ਉਸਨੇ ਅਸਤੀਫਾ ਮੰਨਣ ਤੋਂ ਨਾ ਕਰ ਦਿੱਤੀ ਅਤੇ ਉਹਨਾਂ ਦਾ ਨਾਂ ਪਲਟਣ ਵਿੱਚੋਂ ਕੱਟਣ ਲਈ ਤਿਆਰ ਨਾ ਹੋਇਆ ਅਤੇ ਹੋਰ ਤਰੱਕੀ ਦਾ ਲਾਲਚ ਵੀ ਦਿੱਤਾ ਅਤੇ ਇਹ ਵੀ ਆਖਿਆ ਕਿ ਉਹਨਾਂ ਤੇ ਡਿਊਟੀ ਦੀ ਪਾਬੰਦੀ ਨਹੀਂ ਲਾਈ ਜਾਵੇਗੀ ਅਤੇ ਮਨ ਮਰਜ਼ੀ ਅਨੁਸਾਰ ਆਪਣਾ ਸਮਾਂ ਬਤੀਤ ਕਰਨ। ਕਾਫ਼ੀ ਗੱਲਬਾਤ ਹੋਈ ਪਰ ਅੰਤ ਸਿੱਟਾ ਇਹ ਨਿਕਲਿਆ ਕਿ ਅਸਤੀਫਾ ਮਨਜ਼ੂਰ ਨਾ ਕੀਤਾ ਗਿਆ ਅਤੇ ਬਾਬਾ ਜੀ ਨੇ ਨੌਕਰੀ ਕਰਨੀ ਨਾ ਮੰਨੀ। ਬਾਬਾ ਜੀ ਦੀ ਹੁਣ ਇਹ ਅਵਸਥਾ ਸੀ ਕਿ ਉਹਨਾਂ ਦਾ ਮਨ ਕਿਸੇ ਹੋਰ ਮੰਡਲਾਂ ਵਿੱਚ ਪ੍ਰਵੇਸ਼ ਕਰ ਰਿਹਾ ਸੀ। ਆਪਣੇ ਮਨ ਅੰਦਰ ਅਨੁਭਵ ਕਰ ਚੁੱਕੇ ਸਨ ਕਿ ਹੁਣ ਉਹ ਕਿਸੇ ਹੋਰ ਦੇ ਨੌਕਰ ਨਹੀਂ ਰਹਿਣਗੇ। ਆਖਰ ਕਿਸੇ ਜਲਾਲ ਦੇ ਭਰੋਸੇ ਵਿੱਚ ਆ ਕੇ ਆਪ ਨੇ ਕਰਨਲ ਨੂੰ ਆਖਿਆ ਕਿ ਅਸੀਂ ਤਾਂ ਹੁਣ ਕਿਸੇ ਦੇ ਨੌਕਰ ਨਹੀਂ, ਸਾਨੂੰ ਕਿਸੇ ਤਰ੍ਹਾਂ ਵੀ ਚਲੇ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਕਰਨਲ ਨੇ ਉੱਤਰ ਦਿੱਤਾ ਕਿ ਆਪ ਫੌਜ ਵਿੱਚੋਂ ਨੌਕਰ ਕਿਵੇਂ ਨਹੀਂ, ਆਪ ਦਾ ਨਾਂ ਬਾਕਾਇਦਾ ਰਜਿਸਟਰ ਵਿੱਚ ਦਰਜ ਹੈ। ਬਾਬਾ ਜੀ ਨੇ ਉੱਤਰ ਦਿੱਤਾ ਕਿ ਆਪਣਾ ਰਜਿਸਟਰ ਵੇਖਣਾ ਚਾਹੋ ਤਾਂ ਵੇਖ ਲਵੋ, ਹੁਣ ਸਾਡਾ ਨਾਂ ਰੋਲ ਨੰਬਰ ਵਿੱਚ ਨਹੀਂ ਹੋ ਸਕਦਾ, ਅਸੀਂ ਹੁਣ ਕਿਸੇ ਹੋਰ ਦੇ ਨੌਕਰ ਹਾਂ। ਕੁਝ ਹੋਰ ਪ੍ਰਸ਼ਨ ਉੱਤਰ ਹੋਏ ਤੇ ਆਖਰ ਰਜਿਸਟਰ ਮੰਗਵਾਇਆ ਗਿਆ। ਜਿਨ੍ਹਾਂ ਦੇ ਮਨ ਵਿੱਚ ਮਾਇਆ ਦਾ ਘੁੱਪ ਹਨੇਰਾ ਪ੍ਰਵੇਸ਼ ਕਰ ਗਿਆ ਹੈ ਉਹ ਅਗੰਮੀ ਖੇਡਾਂ ਨੂੰ ਸਮਝਣ ਵਾਲੀ ਰੋਸ਼ਨੀ ਤੋਂ ਵਾਲੇ ਵਾਂਝੇ ਹੁੰਦੇ ਹਨ। ਰਜਿਸਟਰ ਦੀ ਬਾਰ ਬਾਰ ਪੜਤਾਲ ਕੀਤੀ ਗਈ ਪਰ ਬਾਬਾ ਜੀ ਦਾ ਨਾਂ ਉਸ ਵਿੱਚ ਕਿਧਰੇ ਨਾ ਮਿਲਿਆ। ਕਰਨਲ ਕੁਝ ਹੈਰਾਨ ਹੋਇਆ, ਕੁਝ ਮਨ ਵਿੱਚ ਭੈ ਪੀਤ ਖਾਧਾ। ਇੱਕ ਅਣਹੋਣੀ ਜਿਹੀ ਗੱਲ ਵੇਖ ਕੇ ਬਾਬਾ ਜੀ ਨੂੰ ਚਲੇ ਜਾਣ ਦੀ ਆਗਿਆ ਮਿਲ ਗਈ। ਕਰਨਲ ਨੇ ਕੇਵਲ ਇਹ ਪ੍ਰੇਰਨਾ ਕੀਤੀ ਅਤੇ ਪਲਟਨ ਦੇ ਸਾਥੀਆਂ ਨੇ ਵੀ ਬਹੁਤ ਜ਼ੋਰ ਦੇ ਕੇ ਇਹ ਬੇਨਤੀ ਕੀਤੀ ਕਿ ਆਪ ਕਿਤੇ ਦੂਰ ਨਾ ਜਾਣ ਅਤੇ ਆਪਣਾ ਅਗਲਾ ਪ੍ਰੋਗਰਾਮ ਛਾਣੀ ਦੇ ਨੇੜੇ ਹੀ ਕਿਤੇ ਰਹਿਣ ਦਾ ਬਣਾਉਣ ਤਾਂ ਜੋ ਉਹਨਾਂ ਨੂੰ ਦਰਸ਼ਨਾਂ ਅਤੇ ਸੇਵਾ ਦਾ ਮੌਕਾ ਮਿਲਦਾ ਰਹੇ, ਜੋ ਬਾਬਾ ਜੀ ਨੇ ਮੰਨ ਲਿਆ।